ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਸਿੱਧ ਲੋਕਾਂ ਨੂੰ, ਜੋਗੀ ਲੋਕਾਂ ਨੂੰ ਜਿਵੇਂ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨ ਦੀ ਪ੍ਰੇਰਨਾ ਦਿੰਦੇ ਨੇ, ਤੇ ਸੰਸਾਰ ਦੀਆਂ ਰਿਧੀਆਂ ਸਿੱਧੀਆਂ ਤੇ ਕਰਾਮਾਤਾਂ ਨੂੰ ਕੇਵਲ ਪਖੰਡ ਤੇ ਨਾਟਕ ਚੇਟਕ ਦੱਸਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਪਹਿਲੀ ਵਾਰ ਦੀ ਅਗਲੀ 43ਵੀਂ ਪੌੜੀ ਵਿੱਚ ਬਚਨ ਉਚਾਰਨ ਕਰ ਰਹੇ ਨੇ। ਬਾਬਾ ਬੋਲੇ ਨਾਥ ਜੀ ਸ਼ਬਦ ਸੁਣੋ ਸੱਚ ਮੁਖੋ ਅਲਾਈ, ਬਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਾਹੀ। ਬਸਤਰ ਪਹਿਰੋ ਅਗਨ ਕੈ ਬਰਫ ਹਿਮਾਲੇ ਮੰਦਰ ਸ਼ਾਈ, ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ। ਕੇਵਡ ਕਰੀ ਵਿਥਾਰ ਕਉ ਸਗਲੀ ਧਰਤੀ ਨੱਥ ਚਲਾਈ, ਤੋਲੀ ਧਰਤ ਆਕਾਸ਼ ਦੋਏ ਪਿੱਛੇ ਸ਼ਾਬੇ ਟੰਕ ਚੜਾਈ। ਇਹ ਬਲ ਰੱਖਾਂ ਆਪ ਵਿੱਚ ਜਿਸ ਆਖਾਂ ਤਿਸ ਪਾਸ ਕਰਾਈ, ਸਤ ਨਾਮ ਬਿਨ ਬਾਦਰਸ਼ਾਈ, ਸਤ ਨਾਮ ਬਿਨ ਬਾਦਰਸ਼ਾਈ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰਣਨ ਕੀਤਾ, ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾਂ ਹਨੇਰਾ ਹੀ ਹਨੇਰਾ, ਅੰਧਕਾਰ ਹੀ ਅੰਧਕਾਰ ਹੈ, ਕੇਵਲ ਬੱਦਲਾਂ ਦੀ ਛਾਂ ਹੈ। ਇਹ ਜਿਹੜੀਆਂ ਕਰਾਮਾਤਾਂ ਨੇ ਨਾ, ਇਹ ਕੇਵਲ ਬੱਦਲਾਂ ਦੀ ਛਾਂ ਦੀ ਤਰ੍ਹਾਂ ਨੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਹ ਪਾਵਨ ਬਚਨ ਜੋ ਸਿੱਧਾਂ ਨੂੰ ਮਹਾਰਾਜ ਉਪਦੇਸ਼ ਦੇ ਰਹੇ ਨੇ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦਾ ਵਰਣਨ ਕਰ ਰਹੇ ਨੇ ਆਪਣੀਆਂ ਵਾਰਾਂ ਵਿੱਚ, ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਮਾਝ ਰਾਗ ਦੀ ਵਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਵਿੱਚ ਇੱਕ ਸਲੋਕ ਵੀ ਉਚਾਰਨ ਕੀਤਾ। ਸਾਧ ਸੰਗਤ, ਇੱਥੋਂ ਬੜਾ ਸਪਸ਼ਟ ਰੂਪ ਵਿੱਚ ਆਪਾਂ ਨੂੰ ਵੇਖੋ ਪਤਾ ਚੱਲਦਾ ਕਿ ਭਾਈ ਗੁਰਦਾਸ ਜੀ ਕਿਵੇਂ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਨੇ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਸਲੋਕ ਆਪ ਗੁਰੂ ਕੀਆਂ ਸੰਗਤਾਂ ਨਾਲ ਸਾਂਝਾ ਕਰਦੇ ਹਾਂ, ਔਰ ਫਿਰ ਉਹਦੇ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਇਸ ਪੌੜੀ ਦੀ ਜਦੋਂ ਆਪਾਂ ਵਿਚਾਰ ਕਰਾਂਗੇ, ਇਨ ਬਿਨ ਉਹੀ ਹੀ ਸਾਰੇ ਦੇ ਸਾਰੇ ਅਰਥ ਹੋਣਗੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਚ ਬਚਨ ਕਹਿੰਦੇ ਨੇ, ਪਹਿਰਾਂ ਅਗਨ ਹਿਵੈ ਘਰ ਬਾਧਾ, ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ, ਧਰਤੀ ਹਾਕ ਚਲਾਈ, ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏਵਡ ਵੱਧਾ ਮਾਵਾ ਨਾਹੀ, ਸਭ ਸਹਿ ਨੱਥ ਚਲਾਈ, ਏਤਾ ਤਾਣ ਹੋਵੇ ਮਨ ਅੰਦਰ, ਕਰੀ ਪੇ ਆਪ ਕਰਾਈ, ਜੇਵਡ ਸਾਹਿਬ ਤੇਵਡ ਦਾਤੀ, ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵਡਿਆਈ। ਕੀ ਭਾਵ ਸਤਿਗੁਰੂ ਜੀ ਦਾ? ਕਹਿਣ ਲੱਗੇ, ਸੰਸਾਰ ਜਗਤ ਵਿੱਚ ਕੋਈ ਬੰਦਾ ਆਖੇ ਮੇਰੇ ਚ ਬੜੀਆਂ ਕਰਾਮਾਤਾਂ ਨੇ, ਬੜੀਆਂ ਰਿਧੀਆਂ ਸਿੱਧੀਆਂ ਤੇ ਸ਼ਕਤੀਆਂ ਨੇ ਮੇਰੇ ਚ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੋਂ ਤੱਕ, ਪਹਿਰਾਂ ਅਗਨ ਹਿਵੈ ਘਰ ਬੰਦਾ, ਕੋਈ ਬੰਦਾ ਆਖੇ ਮੈਂ ਅੱਗ ਦੇ ਕੱਪੜੇ ਪਹਿਨ ਸਕਦਾ, ਭਾਵੇਂ ਅੱਗ ਦੇ ਵਿੱਚ ਵੀ ਮੈਂ ਰਹਿ ਸਕਦਾ, ਪਹਿਰਾਂ ਅਗਨ ਅੱਗ ਪਹਿਨ ਲਵਾਂ, ਅੱਗ ਦੇ ਕੱਪੜੇ ਪਾ ਲਵਾਂ, ਭਾਵ ਅੱਗ ਨੂੰ ਹੀ ਮੈਂ ਆਪਣੇ ਬਸਤਰ ਬਣਾ ਲਵਾਂ। ਹਿਵੈ ਘਰ ਬੰਦਾ, ਹਿਵੇ ਬਰਫ਼ ਨੂੰ ਕਹਿੰਦੇ, ਬਰਫ਼ ਦਾ ਘਰ ਬਣਾ ਕੇ ਉਹਦੇ ਵਿੱਚ ਰਹਿਣ ਲੱਗ ਪਵਾਂ। ਭੋਜਨ ਸਾਰ ਕਰਾਈ, ਸਾਰ ਦਾ ਅਰਥ ਹੈ ਲੋਹਾ, ਕਹਿਣ ਲੱਗੇ ਲੋਹੇ ਨੂੰ ਆਪਣਾ ਭੋਜਨ ਬਣਾ ਲਵਾਂ। ਵੇਖੋ ਕੈਸੀਆਂ ਕੈਸੀਆਂ ਕਰਾਮਾਤਾਂ ਦਾ ਜ਼ਿਕਰ ਕਰਦੇ ਨੇ, ਪਰ ਸਤਿਗੁਰੂ ਨੇ ਸਭ ਕੁਝ ਮਿੱਥਿਆ ਹੋਇਆ ਦੱਸਿਆ। ਕਹਿਣ ਲੱਗੇ ਅੱਗ ਦੇ ਕੱਪੜੇ ਪਾ ਲਵਾਂ, ਬਰਫ਼ ਵਿੱਚ ਘਰ ਬਣਾ ਕੇ ਰਹਿਣ ਲੱਗ ਪਵਾਂ, ਪਾਓ ਬਰਫ਼ ਦਾ ਹੀ ਘਰ ਬਣਾ ਲਵਾਂ, ਭੋਜਨ ਸਾਰ ਕਰਾਈ ਤੇ ਲੋਹੇ ਨੂੰ ਆਪਣਾ ਭੋਜਨ ਬਣਾ ਲਵਾਂ, ਸਗਲੇ ਦੁੱਖ ਪਾਣੀ ਕਰ ਪੀਵਾਂ, ਸਾਰੇ ਦੇ ਸਾਰੇ ਦੁੱਖ ਪਾਣੀ ਦੀ ਤਰ੍ਹਾਂ ਪੀ ਜਵਾਂ, ਜਿਵੇਂ ਪਾਣੀ ਡੀਕ ਲਾ ਕੇ ਪੀ ਜਾਈਦਾ, ਭਾਵ ਸਾਰੇ ਦੇ ਸਾਰੇ ਦੁੱਖ ਇਸ ਤਰ੍ਹਾਂ ਮੈਂ ਪੀ ਜਾਵਾਂ, ਖਤਮ ਕਰ ਦੇਵਾਂ ਦੁੱਖ, ਕੋਈ ਦੁੱਖ ਨਾ ਰਹਿ ਜਾਵੇ ਮੇਰੇ ਕੋਲ। ਧਰਤੀ ਹਾਕ ਚਲਾਈ, ਤੇ ਆਹ ਜਿਹੜੀ ਧਰਤੀ ਹੈ ਨਾ, ਇਹਨੂੰ ਹਿੱਕ ਕੇ ਮੈਂ ਆਪਣੇ ਅੱਗੇ ਲਾ ਲਾਂ, ਭਾਵੇਂ ਮੇਰੀ ਆਗਿਆ ਵਿੱਚ ਚੱਲੇ। ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, अंबर का अर्थ है आकाश। कहन लगे आकाश नूं मैं तकड़ी विच रख के तोल दूं। ते तोला पता किवें? पिछे टंक चढ़ाई, टंक दा मतलब चार मासे दा वटा पाके। तकड़ी दे विच एक पासे चार मासे दा वटा ते दूसरे पासे की धरती ते की आकाश मैं रख के तोल दवां। एडी वड्डी शक्ति मेरे कोल होवे। एवड वद्दा मावा नाहीं सबसे नाथ चलाई। इन्नी ताकत इन्नी शक्ति ते मेरा प्रताप वध जाए कि जिवें मैं लोकां नूं नथिया होया, जिवें किसे पशु नूं आपां नक दे विच नकेल नथ पा के ते लई फिरदे ना, खिची फिरदे उहनूं, जिहड़े पासे जाओगे उसे पासे नूं जाऊगा क्योंकि उहदे नक च नथ पाई आपां। श्री गुरु नानक देव पातशाह कहण लगे इह जिहड़े धरती दे लोक ने इह सारे दे सारे मेरे मगर मगर तुरे फिरन जिवें मैं इहनां नूं नथ पाई होवे। एवड वद्दा मावा नहीं, एडा वड्डा मेरा प्रताप हो जावे, वड्याई हो जावे, सारिआं नूं नथ लवां, पाव अपने हुक्म विच चलावां। एता तान होवै मन अंदर करी ते आप कराई। एडा वड्डा तान पाव बल मेरे पास होवे, मैं जो चाह करां ते जो चाह दूसरिआं कोलों कराउणा, पाव आप ही ना करां करवावां भी दूसरिआं दे कोलों। एता तान होवे मन अंदर, मेरे मन च इन्नी तकड़ी ताकत ते शक्ति होवे करी ते आप कराई, जो मैं चाहवां वो करां ते जो चाहवां दूसरे कोलों करावां। पर एक गल चेते रखनी, जेवड साहिब तेवड दाती दे दे करे रजाई। जिड्डा वड्डा निरंकार मेरा मालक परमेश्वर है ना, ओडियां ओडियां वड्डियां ही ओडियां दातां ने अपनी रजा विच अपने हुक्म विच ओ सारियां नूं दातां दिंदा आ। भाव यह कोई वड्डियां गल्लां नहीं, गुरु साहब जी कहने ये जिहड़े बचन कीते बहुत बहुत वड्डियां गल्लां नहीं, भी इन्नियां कि शक्तियां तेरे कोल आ जाण। पर एक गल चेते रखियो, ये रिधियां सिधियां करामातां ते इस तरह के जाप ताप करके आ गईयां। सतगुरु कहिंदे जिस ते मेरा वाहिगुरु त्रुटदा है, जिस ते मेरा वाहिगुरु पूर्ण तौर दे उत्ते खुश हुंदा है, उन्हां नूं केवल ते केवल नाम सिमरन की दात दिंदा है। परमेश्वर दे नाम की वड्याई उन्हां दी झोली च पाउंदा है। भाव परमेश्वर का नाम इन्हां सारियां करामातां रिधियां सिधियां ते शक्तियां तो श्रोमणी है। मेरे दाता जी फरमान कर रहे, नानक नदर करे जिस उपर सच नाम वड्याई। वो मालक परमात्मा मेरा वाहिगुरु जिस दे उत्ते अपनी पूर्ण तौर ते बख्शिश दी नजर फेरदा है, सच नाम वड्याई, उन्हूं सच्चे नाम विच जोड़ के वड्याई बख्शिश करदा है। भाव सब तो श्रोमणी चीज केड़ी होगी? प्रभ का सिमरन सब ते उच्चा। नानक कह कर केवल नाम, परमेश्वर दे नाम सिमरन तो सारे दा सारा कुछ थले है। इसलिए साध संगत जेड़े बचन सतगुरु पातशाह ने पावन बाणी विच वरते, वो बचन हुण श्री गुरु नानक देव महाराज दे कहे हुए पावन पवित्र बोल भाई साहब भाई गुरदास अपनिया वारां विच उन्हां दी व्याख्या करके उन्हां सिद्धां ताहीं की उपदेश दे रहे गुरु नानक देव साहब। भाई साहब जी लिखते हैं, कहन लगे बाबा बोले नाथ जी शब्द सुनो सच मुखों अलाई। गुरु बाबा जी बोले हे नाथ हे जोगी, मैं मुंह सच दे वचन आखदा हां। इस रसना दे उत्ते कूड़ झूठ नहीं है। कहन लगे शब्द सुनो सच मुखों अलाई, ये मेरे शब्द सुनो वचन सुनो जेड़े सच दे वचन ने। बाजो सच्चे नाम दे होर करा मात असां ते नहीं। एक परमात्मा दे सच्चे नाम तो बिना मेरे कोल होई होर कोई करामात नहीं। जे तुहानू कोई करामात मेरे पास नजर आउंदी है, जिवें तुसीं कहिंदे हो कि बाबा की करामातां दिखाईयां तू दुनिया ने, पातशाह कहिंदे मेरे कोल कोई करामात नहीं, मेरे कोल है केवल सत नाम श्री वाहिगुरु। मेरे कोल परमेश्वर दे नाम दी करामात है, परमेश्वर दे नाम दी ही वड्याई है, होर परमेश्वर दे नाम तो बिना किसे दा आसरा नहीं है। फिर बचन आखे बस्तर पहरों अग्न के बर्फ हिमाले मंदर शाही। अग दे कपड़े पहन लव हिमाला दे विच, बर्फ दे विच जाके मंदर बना लव, भाव के मंदर बनाउण दा मतलब घर, उत्थे बर्फ दे विच ही ते बर्फ दा ही घर बना के रहण लग पवां, जे इन्नी भी शक्ति ताकत मेरे कोल आ जावे। करूं रसोई सार दी सगली धरती नथ चलाई। ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ, ਕਰੋ ਰਸੋਈ ਸਾਰ ਦੀ, ਸਾਰ ਦਾ ਅਰਥ ਲੋਹਾ, ਪੈਰਾਂ ਅਗਨ ਹਿਵੈ ਕਰ ਬੰਦਾ, ਭੋਜਨ ਸਾਰ ਕਰਾਈ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਕਰੋ ਰਸੋਈ ਸਾਰ ਦੀ, ਮੈਂ ਰਸੋਈ ਲੋਹੇ ਦੀ ਕਰਾਂ, ਭਾਵ ਕਿ ਲੋਹਾ ਖਾ ਸਕਦਾ ਹੋਵਾਂ, ਦੰਦਾਂ ਨਾਲ ਲੋਹਾ ਚੱਬ ਸਕਦਾ ਹੋਵਾਂ, ਇੰਨੀ ਸ਼ਕਤੀ ਆ ਜਾਵੇ ਮੇਰੇ ਕੋਲ, ਕਰਾਂ ਮਾਤਾ। ਪਰ ਇਹ ਕੁਛ ਵੀ ਨਹੀਂ, ਸਾਰਾ ਕੁਛ ਸਗਲੀ ਧਰਤੀ ਨੱਥ ਚਲਾਈ, ਸਾਰੀ ਧਰਤੀ ਨੂੰ ਨੱਥ ਕੇ ਚਲਾਵਾਂ, ਭਾਵ ਆਪਣੇ ਅੱਗੇ ਲਾ ਲਵਾਂ, ਜਿਵੇਂ ਨੱਥ ਪਾਈ ਹੋਵੇ, ਇਵੇਂ ਸਾਰੀ ਧਰਤੀ ਦੇ ਲੋਕ ਮੇਰੇ ਮਗਰ ਮਗਰ ਤੁਰੇ ਫਿਰ। ਏਵਡ ਕਰੀ ਵਿਥਾਰ ਕਹੋ, ਸਗਲੀ ਧਰਤੀ ਨੱਥ ਚਲਾਈ, ਕਹਿਣ ਲੱਗੇ ਇੰਨਾ ਵਿਸਥਾਰ ਕਰ ਲਵਾਂ, ਇੰਨਾ ਪਸਾਰਾ ਪਸਾਰ ਲਵਾਂ ਕਿ ਇਹ ਧਰਤੀ ਹਿੱਕ ਕੇ ਅੱਗੇ ਤੋਰੀ ਫਿਰਾਂ। ਤੋਲੀ ਧਰਤ ਆਕਾਸ਼ ਦੋਏ, ਪਿੱਛੇ ਸ਼ਾਬੇ ਟੰਕ ਚੜਾਈ। ਇਹਨਾਂ ਤੇ ਤਕੜੀ ਏਡੀ ਵੱਡੀ, ਜਿਸ ਦੇ ਵਿੱਚ ਧਰਤੀ ਆਕਾਸ਼ ਤੋਲਣੇ, ਤੇ ਦੂਸਰਾ ਧਰਤੀ ਆਕਾਸ਼ ਸ਼ਾਬੇ ਚ ਇੱਕ ਪਾਸੇ ਰੱਖ ਕੇ, ਦੂਸਰੇ ਸ਼ਾਬੇ ਚ ਚਾਰ ਮਾਸੇ ਦਾ ਵੱਟਾ ਪਾ ਕੇ ਧਰਤੀ ਤੋਲ ਦਿਓ, ਆਕਾਸ਼ ਤੋਲ ਦਿਓ, ਏਡੀ ਤਾਕਤ ਹੋਵੇ ਮੇਰੇ ਕੋਲ। ਤੋਲੀ ਧਰਤ ਆਕਾਸ਼ ਦੋਏ, ਤੱਕੜੀ ਦੇ ਵਿੱਚ ਧਰਤੀ ਆਕਾਸ਼ ਦੋਵੇਂ ਧਰ ਕੇ, ਪਿੱਛੇ ਸ਼ਾਬੇ ਟੰਕ ਚੜਾਈ, ਪਿਛਲੇ ਸ਼ਾਬੇ ਵਿੱਚ ਛੋਟਾ ਜਿਹਾ ਚਾਰ ਮਾਸੇ ਦਾ ਵੱਟਾ ਪਾ ਕੇ ਮੈਂ ਇਹਨਾਂ ਨੂੰ ਤੋਲ ਸਕਦਾ ਹੋਵਾਂ। ਇਹ ਬਲ ਰੱਖਾਂ ਆਪ ਵਿੱਚ, ਜਿਸ ਆਖਾਂ ਤਿਸ ਪਾਸ ਕਰਾਈ, ਇੰਨਾ ਬਲ ਆਪਣੇ ਵਿੱਚ ਰੱਖਾਂ ਕਿ ਜਿਸ ਨੂੰ ਆਖਾਂ ਉਹਦੇ ਕੋਲੋਂ ਜੋ ਚਾਹਵਾਂ ਕਰਵਾ ਲਵਾਂ, ਭਾਵ ਸਾਰੇ ਦੇ ਸਾਰੇ ਲੋਕ ਮੇਰੇ ਆਖੇ ਲੱਗਦੇ ਹੋਣ। ਪਰ ਤੱਤ ਦੀ ਗੱਲ ਅਖੀਰਲੀ ਪੰਕਤੀ ਵਿੱਚ ਦੱਸਦੇ ਨੇ ਭਾਈ ਗੁਰਦਾਸ ਜੀ, ਸਤ ਨਾਮ ਬੇਨ ਬਾਦਰਸ਼ਾਈ। ਸਿੱਧ ਲੋਕੋ, ਪਰਮੇਸ਼ਰ ਦੇ ਸੱਚੇ ਨਾਮ ਤੋਂ ਬਿਨਾਂ, ਇੰਨਾ ਕੁਝ ਹੋ ਕੇ ਵੀ, ਸਤ ਨਾਮ ਤੋਂ ਬਿਨਾਂ ਇਹ ਸਭ ਕੁਝ ਬੱਦਲਾਂ ਦੀ ਛਾਂ ਹੈ, ਭਾਵ ਬੱਦਲ ਆਏ ਚਲੇ ਗਏ, ਬੱਦਲਾਂ ਦੀ ਛਾਂ ਸਦਾ ਤੇ ਨਹੀਂ ਨਾ ਰਹਿਣੀ। ਇਹ ਸਦੀਵੀ ਕਾਲ ਵਾਸਤੇ ਨਹੀਂ, ਸਦਾ ਵਾਸਤੇ ਥਿਰ ਰਹਿਣ ਵਾਲਾ ਪਰਮੇਸ਼ਰ ਜਾਂ ਪਰਮੇਸ਼ਰ ਦਾ ਨਾਮ, ਤੇ ਜਿਨ੍ਹਾਂ ਨੇ ਜਪਿਆ ਉਹ ਵੀ ਸੰਸਾਰ ਜਗਤ ਦੇ ਵਿੱਚ ਪ੍ਰਸਿੱਧ ਹੋ ਗਏ, ਉਹ ਵੀ ਸੰਸਾਰ ਜਗਤ ਵਿੱਚ ਪੂਜੇ ਗਏ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਨਾਮ ਬਿਨ ਬਾਦਰਸ਼ਾਹੀ ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਾਤ। ਇਹ ਸੰਸਾਰ ਦੀ ਮਾਇਆ ਇਹ ਛਲ ਰੂਪ ਹੀ ਹੈ, ਭਾਵੇਂ ਮਾਇਆ ਰੂਪ ਹੀ ਹੈ ਸਾਰਾ ਕੁਛ, ਇਹ ਜਿਹੜੀਆਂ ਕਰਾਮਾਤਾਂ ਨੇ, ਜਿਵੇਂ ਕੱਖਾਂ ਦੀ ਅੱਗ ਬਹੁਤਾ ਚਿਰ ਨਹੀਂ, ਬੱਦਲਾਂ ਦੀ ਛਾਂ ਬਹੁਤਾ ਚਿਰ ਨਹੀਂ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੁਝ ਸਮੇਂ ਵਾਸਤੇ ਨੇ, ਪਰਮੇਸ਼ਰ ਦੇ ਭਜਨ ਤੋਂ ਬਿਨਾਂ, ਰੱਬ ਦੀ ਬੰਦਗੀ ਤੋਂ ਬਿਨਾਂ, ਇਹ ਮਾਇਆ ਤੇ ਕਰਾਮਾਤਾਂ ਹੜ੍ਹ ਦੇ ਪਾਣੀ ਵਰਗੀਆਂ ਨੇ, ਜਿਵੇਂ ਹੜ੍ਹ ਆਇਆ ਸਾਰਾ ਕੁਝ ਰੋੜ ਕੇ ਲੈ ਗਿਆ, ਤੁਹਾਡੇ ਆਤਮਿਕ ਜੀਵਨ ਨੂੰ ਰੋੜ ਕੇ ਲੈ ਜਾਏਗਾ ਇਹ ਸਾਰਾ ਕੁਛ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਵੀ ਬਚਨ ਆਖੇ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾ ਹੋ। ਜਿੰਨੀਆਂ ਮਰਜ਼ੀ ਰਿਧੀਆਂ ਸਿੱਧੀਆਂ ਮੇਰੇ ਕੋਲ ਹੋਣ, ਕਦੇ ਗੁਪਤ ਹੋ ਜਾਵਾਂ, ਲੋਕ ਜਾਵਾਂ ਕਿਤੇ ਲੱਭਾਂ ਨਾ ਦੁਨੀਆਂ ਨੂੰ, ਕਦੇ ਪ੍ਰਗਟ ਹੋ ਜਾਵਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਐਵੇਂ ਸੰਸਾਰ ਦਿਆਂ ਲੋਕਾਂ ਨੂੰ ਪਿੱਛੇ ਲਾਉਣ ਵਾਸਤੇ ਆ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮਤ ਦੇਖ ਭੂਲਾਂ ਵਿਸਰੈ। ਹੇ ਮੇਰੇ ਵਾਹਿਗੁਰੂ, ਮਤਾਂ ਕਿਤੇ ਇਹਨਾਂ ਰਿਧੀਆਂ ਸਿੱਧੀਆਂ ਕਰਾਮਾਤਾਂ ਚ ਪੈ ਕੇ ਮੈਂ ਤੈਨੂੰ ਭੁੱਲ ਜਾਵਾਂ, ਮੈਨੂੰ ਤੇਰਾ ਨਾਮ ਚੇਤੇ ਨਾ ਆਵੇ, ਤੇਰਾ ਚੇਤਨਾ ਆਵੇ ਨਾ, ਤੇਰਾ ਨਾਮ ਹੀ ਚੇਤੇ ਆਉਂਦਾ ਰਹੇ, ਇਹ ਕੁਛ ਨਹੀਂ ਚਾਹੀਦਾ। ਉਹ ਤੇ ਸੁਲਤਾਨ ਨੂੰ ਤੇ ਬਾਦਸ਼ਾਹ ਨੂੰ, ਰਾਜੇ ਮਹਾਰਾਜੇ ਹੋ ਜਾਣ ਨੂੰ ਵੀ ਠੋਕਰ ਮਾਰਦੇ। ਪਰਮੇਸ਼ਰ ਦਾ ਨਾਮ ਹੈ ਨਾ ਸਭਨਾਂ ਤੋਂ ਸ਼੍ਰੋਮਣੀ। ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ, ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾ। ਸਤਿਗੁਰੂ ਜੀ ਦੇ ਭਾਵ ਕਿ ਸਿੱਧੀਆਂ ਦਾ ਬਲ ਕੁਛ ਵੀ ਨਹੀਂ ਹੈ, ਇਹ ਵਾਹਿਗੁਰੂ ਤੋਂ ਮੋੜ ਕੇ ਹਉਮੈ ਦੇ ਵਿੱਚ ਫਸਾਉਂਦੇ ਆ। ਸਤ ਨਾਮ ਹੀ ਵੱਡੀ ਕਰਾਮਾਤ ਹੈ ਜੋ ਹਉਮੈ ਤੋਂ ਛੁਟਕਾਰਾ ਦਿੰਦੀ ਹੈ। ਸੱਚਾ ਨਾਮ ਹੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਜੋੜਨ ਵਾਲਾ ਹੈ। ਇਸ ਲਈ ਬਚਨ ਵਰਤੇ ਸਤ ਨਾਮ ਬਿਨ ਬਾਦਰਸ਼ਾਹੀ। ਅਗਲੀ ਪੌੜੀ 44ਵੀਂ ਪੌੜੀ ਜਿਹੜੀ ਪਹਿਲੀ ਵਾਰ ਦੀ ਹੈ, ਉਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮੁਲਤਾਨ ਦੀ ਜਿਹੜੀ ਸਿੱਧਾਂ ਨਾਲ ਗੋਸ਼ਟ ਹੈ ਨਾ, ਮੁਲਤਾਨ ਨਗਰ ਦਾ ਨਾਂ ਹੈ ਇਲਾਕੇ ਦਾ, ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜੋ ਗੋਸ਼ਟ ਉੱਥੇ ਉਹਨਾਂ ਨਾਲ ਕੀਤੀ, ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਜਿਣ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਈ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ ਜਿਉਂ ਸਾਗਰ ਵਿੱਚ ਗੰਗ ਸਮਾਈ ਜਿਉਂ ਸਾਗਰ ਵਿੱਚ ਗੰਗ ਸਮਾਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਬਾਬੇ ਕੀਤੀ ਸਿੱਧ ਗੋਸ਼ਟ ਇਹ ਸਿੱਧ ਗੋਸ਼ਟ ਕਿੱਥੇ ਹੋਈ ਜਿਸ ਦਾ ਜ਼ਿਕਰ ਕਰ ਰਹੇ ਨੇ ਜਿਵੇਂ ਪਹਿਲਾਂ ਬਚਨ ਆਏ ਸੀ ਬਾਬਾ ਅਚਲ ਬਟਾਲੇ ਆਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਗੋਸ਼ਟ ਕੀਤੀ ਅਚਲ ਬਟਾਲੇ ਉੱਥੋਂ ਹੁਣ ਬਚਨ ਕਹਿ ਰਹੇ ਕਹਿਣਗੇ ਬਾਬੇ ਕੀਤੀ ਸਿੱਧ ਗੋਸ਼ਟ ਜਿਹੜੀ ਉੱਥੇ ਗੋਸ਼ਟੀ ਕੀਤੀ ਵਿਚਾਰ ਵਟਾਂਦਰਾ ਚਰਚਾ ਕੀਤੀ ਸਿੱਧਾਂ ਨਾਲ ਉਸ ਗੋਸ਼ਟ ਨਾਲ ਵਿਚਾਰ ਚਰਚਾ ਨਾਲ ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ ਸ਼ਬਦ ਦੇ ਨਾਲ ਸਿੱਧਾਂ ਦੇ ਵਿੱਚ ਸ਼ਾਂਤੀ ਵਰਤ ਗਈ ਸ਼ਬਦ ਦੁਆਰਾ ਸਿੱਧਾਂ ਦੇ ਮਨ ਹਿਰਦੇ ਵਿੱਚ ਠੰਡ ਪਈ ਤੇ ਉਸ ਸ਼ਾਂਤੀ ਨਾਲ ਤੱਤ ਕੀ ਨਿਕਲਿਆ ਜੀ ਰਿਜ਼ਲਟ ਜਿਣ ਮੇਲਾ ਸ਼ਿਵਰਾਤ ਦਾ ਖੱਟ ਦਰਸ਼ਨ ਆਦੇਸ਼ ਕਰਾਏ ਉਹ ਸ਼ਿਵਰਾਤਰੀ ਦਾ ਜਿਹੜਾ ਮੇਲਾ ਲੱਗਾ ਸੀ ਉੱਥੇ ਅਚਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹ ਮੇਲਾ ਜਿੱਤ ਲਿਆ ਜੋਗੀਆਂ ਨੂੰ ਤੇ ਜਿੱਤ ਹੀ ਲਿਆ ਸਿੱਧਾਂ ਨੂੰ ਸਾਰੇ ਦੇ ਸਾਰੇ ਜਿਤਨੇ ਲੋਕ ਉੱਥੇ ਸਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਝੁਕਣ ਲੱਗ ਪਏ ਖੱਟ ਦਰਸ਼ਨਾਂ ਨੇ ਵੀ ਨਮਸਕਾਰ ਕੀਤੀ ਭਾਵ ਛੇ ਦੇ ਛੇ ਸ਼ਾਸਤਰ ਜਿਨ੍ਹਾਂ ਦੀਆਂ ਉਹ ਗੱਲਾਂ ਕਰਦੇ ਸਨ ਜੋਗੀ ਲੋਕ ਸਾਰੇ ਦੇ ਸਾਰੇ ਹੀ ਉਹ ਬਚਨ ਕਰਨ ਵਾਲੇ ਵੇਦ ਸ਼ਾਸਤਰ ਪੜਨ ਵਾਲੇ ਵੀ ਸਤਿਗੁਰ ਦੇ ਚਰਨਾਂ ਤੇ ਆਦੇਸ਼ ਬਾਬਾ ਆਦੇਸ਼ ਏਦਾਂ ਕਹਿਣ ਲੱਗ ਪਏ ਨਮਸਕਾਰਾਂ ਕਰਨ ਲੱਗ ਪਏ ਕੀ ਕਹਿੰਦੇ ਸਨ ਸਿੱਧ ਲੋਕ ਸਿੱਧ ਬੋਲਣ ਸ਼ੁਭ ਬਚਨ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਨਾਲ ਖੁਣ ਸਿਖਾਉਂਦੇ ਸੀ ਨਾ ਈਰਖਾ ਕਰਦੇ ਸੀ ਹੁਣ ਕੀ ਹੋ ਗਿਆ ਸਿੱਧ ਬੋਲਣ ਸ਼ੁਭ ਬਚਨ ਸੋਹਣੇ ਬਚਨ ਬੋਲਣ ਲੱਗ ਪਏ ਕੀ ਕਹਿੰਦੇ ਮੇਰੇ ਸਤਿਗੁਰ ਨੂੰ ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਦੇਵ ਜੀ ਤੁਸੀਂ ਧੰਨ ਹੋ ਤੁਹਾਡੀ ਕਮਾਈ ਬਹੁਤ ਵੱਡੀ ਹੈ ਤੁਹਾਡੀ ਮਿਹਨਤ ਬਹੁਤ ਵੱਡੀ ਹੈ ਉਮਰਾਂ ਵਿੱਚ ਬਾਬਾ ਨਾਨਕ ਅਸੀਂ ਵੱਡੇ ਹਾਂ ਕਮਾਈ ਵਿੱਚ ਗੁਰੂ ਨਾਨਕ ਤੁਸੀਂ ਵੱਡੇ ਹੋ ਕੋਈ ਨਹੀਂ ਤੁਹਾਡੇ ਬਰਾਬਰ ਹੋਰ ਕਿਵੇਂ ਵਡਿਆਈ ਕਰਦੇ ਜੋਗੀ ਵੱਡਾ ਪੁਰਖ ਪ੍ਰਗਟਿਆ ਕਲਯੁਗੇ ਅੰਦਰ ਜੋਤ ਜਗਾਈ ਬਾਬਾ ਨਾਨਕ ਤੂੰ ਵੱਡਾ ਪੁਰਖ ਕਲਯੁਗ ਦੇ ਵਿੱਚ ਜ਼ਾਹਰ ਹੋਇਆ ਤੂੰ ਵੱਡਾ ਪੁਰਖ ਸੰਸਾਰ ਵਿੱਚ ਪ੍ਰਗਟਿਆ ਭਾਵ ਸਭ ਤੇ ਵੱਡਾ ਸਤਿਗੁਰ ਨਾਨਕ ਤੂੰ ਸਾਰਿਆਂ ਤੋਂ ਵੱਡਾ ਪੁਰਖ ਹੈ ਇਸ ਧਰਤੀ ਤੇ ਪਰਮੇਸ਼ਰ ਸਰੂਪ ਹੈ ਕਲਯੁਗ ਅੰਦਰ ਜੋਤ ਜਗਾਈ ਇਸ ਕਲਯੁਗ ਦੇ ਵਿੱਚ ਐਸੀ ਜੋਤ ਜਗੀ ਹੈ ਜਿਹੜੀ ਸਾਰਿਆਂ ਦਾ ਹਨੇਰਾ ਖਤਮ ਕਰਨ ਵਾਲੀ ਹੈ ਇਹ ਐਸੀ ਪਰਮੇਸ਼ਰ ਦੇ ਨਾਮ ਦੀ ਜੋਤ ਗੁਰੂ ਬਾਬਾ ਜੀ ਤੁਸੀਂ ਜਗਾ ਦਿੱਤੀ ਹੈ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ ਇਹ ਅਚਲ ਬਟਾਲੇ ਮੇਲੇ ਤੋਂ ਹੁਣ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਉੱਠ ਖਲੋਤੇ ਤੇ ਕੀ ਕੀਤਾ ਮੁਲਤਾਨੇ ਦੀ ਜਾਰਤ ਜਾਈ ਜਾਰਤ ਦਾ ਅਰਥ ਹੈ ਯਾਤਰਾ ਕਹਿੰਦੇ ਮੁਲਤਾਨ ਦੀ ਯਾਤਰਾ ਵਾਸਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਚੱਲ ਪਏ ਜਦੋਂ ਗਏ ਮੁਲਤਾਨ ਦੇ ਬਾਹਰ ਵਾਰੀ ਸੀ ਅਜੇ ਮੁਲਤਾਨ ਸ਼ਹਿਰ ਦੇ ਵਿੱਚ ਨਗਰ ਚ ਅਜੇ ਦਾਖਲ ਨਹੀਂ ਹੋਏ ਮਹਾਰਾਜ ਉੱਥੋਂ ਦੇ ਜਿਹੜੇ ਪੀਰ ਫਕੀਰ ਸੀ ਨਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਗਰ ਵਿੱਚ ਬਾਬਾ ਨਾਨਕ ਆ ਰਿਹਾ ਤੇ ਉੱਥੇ ਮੁਲਤਾਨ ਵਿੱਚ ਪਹਿਲਾਂ ਹੀ ਬੜੇ ਪੀਰ ਫਕੀਰ ਸੀਗੇ ਬੜੇ ਮੁਸਲਮਾਨ ਫਕੀਰ ਵੀ ਉੱਥੇ ਰਹਿੰਦੇ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਸੋਚਿਆ ਬਾਬੇ ਨਾਨਕ ਨੂੰ ਆਪਾਂ ਮੁਲਤਾਨ ਦੇ ਵਿੱਚ ਨਾ ਆਉਣ ਦਈਏ ਉਹਨਾਂ ਨੂੰ ਦੱਸ ਦਈਏ ਵੀ ਇੱਥੇ ਪਹਿਲਾਂ ਹੀ ਬਹੁਤ ਨੇ ਨਹੀਂ ਲੋੜ ਹੋਰ ਕਿਸੇ ਦੀ ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ ਅੱਗੋਂ ਮੁਲਤਾਨ ਦੇ ਜਿਹੜੇ ਪੀਰ ਸੀ ਉਹ ਦੁੱਧ ਦਾ ਛੰਨਾ ਨੱਕਾ ਨੱਕ ਭਰ ਕੇ ਉੱਪਰ ਤੱਕ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸ ਲੈ ਦੁੱਧ ਦਾ ਬਰਤਨ ਭਰ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਲੈ ਆਏ ਹੁਣ ਉੱਪਰ ਤੱਕ ਕੰਢਿਆਂ ਤੱਕ ਨੱਕਾ ਨੱਕ ਉਹ ਬਰਤਨ ਜਿਹੜਾ ਉਹ ਕਟੋਰਾ ਉਹ ਛੰਨਾ ਦੁੱਧ ਦੇ ਨਾਲ ਭਰਿਆ ਉਹਦਾ ਮਤਲਬ ਇਹ ਸੀਗਾ ਕਿ ਇਹ ਜਿਹੜਾ ਮੁਲਤਾਨ ਹੈ ਨਾ ਇਹ ਪੀਰਾਂ ਫਕੀਰਾਂ ਨਾਲ ਪਹਿਲਾਂ ਹੀ ਬਹੁਤ ਭਰਿਆ ਹੋਇਆ, ਇੱਥੇ ਹੋਰ ਕਿਸੇ ਦੀ ਲੋੜ ਨਹੀਂ। ਜਿਵੇਂ ਇਹ ਬਰਤਨ ਪਾਣੀ ਦੁੱਧ ਦਾ ਭਰਿਆ ਹੋਇਆ ਤੇ ਇਹਦੇ ਵਿੱਚ ਹੁਣ ਹੋਰ ਦੁੱਧ ਨਹੀਂ ਪੈ ਸਕਦਾ। ਸਤਿਗੁਰੂ ਜੀ ਨੇ ਕੀ ਕੀਤਾ, ਜਦੋਂ ਮਹਾਰਾਜ ਦੇ ਸਾਹਮਣੇ ਲਿਆ ਕੇ ਰੱਖਿਆ ਨਾ ਉਹਨਾਂ, ਤੇ ਬਾਬੇ ਨੇ ਕੀ ਕੀਤਾ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਲਾਈ। ਗੁਰੂ ਬਾਬੇ ਨੇ ਆਪਣੇ ਕੋਲੋਂ ਚੰਬੇਲੀ ਦਾ ਫੁੱਲ ਕੱਢ ਕੇ ਦੁੱਧ ਦੇ ਉੱਤੇ ਰੱਖ ਦਿੱਤਾ। ਹੁਣ ਉਹਦੇ ਨਾਲ ਦੁੱਧ ਡੁੱਲ ਤੇ ਨਹੀਂ ਨਾ ਜਾਣਾ, ਕਿੰਨਾ ਕੁ ਭਾਰ ਪੈ ਗਿਆ ਵਿੱਚ, ਹੋਰ ਦੁੱਧ ਹੋਰ ਭਾਵੇਂ ਉਹਦੇ ਚ ਨਹੀਂ ਪੈ ਸਕਦਾ, ਫੁੱਲ ਤੇ ਉਹਦੇ ਉੱਤੇ ਰੱਖਿਆ ਜਾ ਸਕਦਾ ਨਾ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕਟੋਰੇ ਭਰੇ ਹੋਏ ਦੁੱਧ ਦੇ ਉੱਪਰ ਆਪਣੇ ਕੋਲੋਂ ਚਮੇਲੀ ਦਾ ਫੁੱਲ ਉਹਦੇ ਉੱਤੇ ਰੱਖ ਦਿੱਤਾ। ਤੇ ਭਾਈ ਗੁਰਦਾਸ ਜੀ ਕਹਿੰਦੇ ਜਿਉਂ ਸਾਗਰ ਵਿੱਚ ਗੰਗ ਸਮਾਈ, ਜਿਵੇਂ ਸਮੁੰਦਰ ਦੇ ਵਿੱਚ ਜਾ ਕੇ ਗੰਗਾ ਸਮਾ ਜਾਂਦੀ, ਲੀਨ ਹੋ ਜਾਂਦੀ ਹੈ, ਇਸ ਤਰ੍ਹਾਂ ਉਹ ਜਿਹੜਾ ਫੁੱਲ ਆ ਉਹ ਦੁੱਧ ਦੇ ਉੱਤੇ ਰੱਖਿਆ, ਤੇ ਜਿਵੇਂ ਸਾਗਰ ਵਿੱਚ ਗੰਗਾ ਸਮਾ ਗਈ ਏਦਾਂ ਸਮਾ ਗਿਆ ਵਿੱਚ। ਭਾਵ ਕੀ ਸੀ, ਕੀ ਕਹਿਣਾ ਚਾਹੁੰਦੇ ਨੇ ਭਾਈ ਗੁਰਦਾਸ ਜੀ, ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ। ਜਦੋਂ ਮੁਲਤਾਨ ਦੇ ਪੀਰਾਂ ਨੇ ਸੁਣਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਨੂੰ ਤੇ ਲੋਕ ਬਹੁਤ ਵੱਡਾ ਮੰਨਦੇ ਆ, ਤੇ ਇੱਥੇ ਤੇ ਸਾਡੀ ਪ੍ਰਤਿਭਾ ਜਿਹੜੀ ਵਡਿਆਈ ਉਹ ਤੇ ਮੁੱਕ ਜੂਗੀ, ਪਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਪਤਾ ਕੀ ਆਖਿਆ, ਜਿਹੜਾ ਚਮੇਲੀ ਦਾ ਫੁੱਲ ਦੁੱਧ ਦੇ ਉੱਤੇ ਰੱਖਿਆ ਨਾ ਮਹਾਰਾਜ, ਸੱਚੇ ਪਾਤਸ਼ਾਹ ਜੀ ਦਾ ਭਾਵ ਇਹ ਸੀ ਕਿ ਭਾਈ ਅਸੀਂ ਤੁਹਾਨੂੰ ਇੱਥੋਂ ਕੱਢਣ ਨਹੀਂ ਆਏ। ਜਿਵੇਂ ਕੋਈ ਚੀਜ਼ ਉਸ ਛੰਨੇ ਵਿੱਚ ਕਟੋਰੇ ਚ ਪਾ ਕੇ ਦੁੱਧ ਅਸੀਂ ਡੋਲਣ ਨਹੀਂ ਆਏ, ਅਸੀਂ ਤੇ ਖੁਸ਼ਬੋ ਦੀ ਤਰ੍ਹਾਂ ਹਾਂ, ਅਸੀਂ ਤੇ ਫੁੱਲ ਦੀ ਤਰ੍ਹਾਂ ਹਾਂ। ਤੁਸੀਂ ਜਿਹੜੇ ਪ੍ਰਭੂ ਦੇ ਸੱਚੇ ਨਾਮ ਤੋਂ ਭੁੱਲੇ ਹੋਏ ਹੋ ਨਾ, ਅਸੀਂ ਤੇ ਤੁਹਾਨੂੰ ਰਸਤਾ ਦੱਸਣ ਵਾਸਤੇ ਆਏ ਹਾਂ। ਭਾਵੇਂ ਉਹਨਾਂ ਲੋਕਾਂ ਨੂੰ ਹਫੜਾ ਦਫੜੀ ਪੈ ਗਈ ਕਿ ਉਹ ਦੁੱਧ ਦਾ ਛੰਨਾ ਲਿਆਉਣ ਦਾ ਮਤਲਬ ਵੀ ਤੁਸੀਂ ਇੱਥੇ ਨਾ ਆਓ, ਇਹ ਮੁਲਤਾਨ ਹੈ ਜਿਹੜਾ ਇਹ ਪੀਰਾਂ ਨਾਲ ਪਹਿਲਾਂ ਹੀ ਲੱਭਾ ਲੱਭ ਭਰਿਆ ਹੋਇਆ, ਤੇ ਫੁੱਲ ਰੱਖਣ ਦੀ ਧੁਨੀ ਇਹ ਆ ਕਿ ਅਸੀਂ ਤੇ ਫੁੱਲ ਵਾਂਗੂ ਟਿਕਾਂਗੇ, ਅਸੀਂ ਕਿਸੇ ਨੂੰ ਦੁੱਖ ਦੇਣ ਨਹੀਂ ਆਏ, ਅਸੀਂ ਤੇ ਨਾਮ ਦੀ ਖੁਸ਼ਬੋਈ ਲਾਉਣ ਵਾਸਤੇ ਆਏ ਹਾਂ। ਜਿਵੇਂ ਗੰਗਾ ਸਮੁੰਦਰ ਵਿੱਚ ਜਾ ਪੈਂਦੀ ਆ ਪਰ ਸਮੁੰਦਰ ਉਹਦਾ ਵਿਰੋਧ ਨਹੀਂ ਕਰਦਾ, ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਏਦਾਂ ਅਸੀਂ ਤੁਹਾਡੇ ਵਿੱਚ ਰਵਾਂਗੇ, ਪਰੰਤੂ ਇਹ ਮਤ ਸਮਝਿਓ, ਧਿਆਨ ਦਿਓ, ਇੱਕ ਬੇਨਤੀ ਕਰਨ ਲੱਗਾ, ਭਾਵੇਂ ਗੁਰੂ ਨਾਨਕ ਗੰਗਾ ਰੂਪ ਨਹੀਂ ਤੇ ਉਹ ਜਿਹੜੇ ਫਕੀਰ ਆ ਉਹ ਸਮੁੰਦਰ ਰੂਪ ਨਹੀਂ, ਪਰ ਸਾਧ ਸੰਗਤ ਗੁਰੂ ਨਾਨਕ ਦੇਵ ਮੇਰਾ ਦਾਤਾ ਸਮੁੰਦਰ ਰੂਪ ਆ, ਉਹਨੇ ਸਾਰਿਆਂ ਨੂੰ ਸੇਵਕ ਬਣਾ ਕੇ ਆਪਣੇ ਵਿੱਚ ਲੀਨ ਕਰ ਲਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡਾ ਮਤਲਬ ਤੇ ਸੁਗੰਧੀ ਵੰਡਣੀ ਹੈ, ਸਾਡਾ ਮਤਲਬ ਤੇ ਖੁਸ਼ਬੋ ਵੰਡਣੀ, ਅਸੀਂ ਤੁਹਾਨੂੰ ਸੁਗੰਧੀ ਖੁਸ਼ਬੋ ਦੇਣ ਵਾਸਤੇ ਸਿੱਖੀ ਦੀ ਖੁਸ਼ਬੋ, ਨਾਮ ਦੀ ਖੁਸ਼ਬੋ, ਸ਼ਬਦ ਦੀ ਖੁਸ਼ਬੋਈ, ਸਿਮਰਨ ਬੰਦਗੀ ਭਗਤੀ ਦੀ ਖੁਸ਼ਬੋਈ, ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਧੀਰਜ, ਇਹ ਸੁਗੰਧੀ ਤੁਹਾਨੂੰ ਵੰਡਣ ਵਾਸਤੇ ਆਏ ਹਾਂ।